ਗੁਰਮੁਖ ਅਤੇ ਮਨਮੁਖ। ਸੰਸਾਰ ਵਿੱਚ ਅਨੇਕ ਪ੍ਰਕਾਰ ਦਾ ਗਿਆਨ ਹੈ, ਪਰ ਇਸ ਨੂੰ ਹਾਸਲ ਕਰਨ ਦਾ ਕੇਵਲ ਇੱਕੋ ਤਰੀਕਾ ਹੈ। ਇਨਸਾਨ ਨੇ ਜਿਤਨਾ ਵੀ ਗਿਆਨ ਹਾਸਲ ਕੀਤਾ ਉਸ ਨੂੰ ਸਮਝਣਾ ਤੇ ਫਿਰ ਉਸ ਵੱਲੋਂ ਜੋ ਕੁਝ ਹੋ ਸਕੇ ਉਸ ਵਿੱਚ ਵਾਧਾ ਕਰਨਾ। ਇਨਸਾਨ ਦਾ ਸਾਰਾ ਗਿਆਨ, ਸਾਰੀ ਨੌਲੇਜ ਇਸੇ ਤਰੀਕੇ ਤੇ ਕਾਇਮ ਹੈ ਤੇ ਇਸੇ ਤਰੀਕੇ ਨਾਲ ਵਧਿਆ। ਜਿਹੜਾ ਵੀ ਮਨੁੱਖ ਗਿਆਨ ਦਾ ਚਾਹਵਾਨ ਹੈ, ਉਹ ਜਿਸ ਕਿਸਮ ਦਾ ਗਿਆਨ ਹਾਸਲ ਕਰਨਾ ਚਾਹਵੇ, ਪਹਿਲਾਂ ਉਸ ਸੰਬੰਧੀ ਇਨਸਾਨ ਦੀ ਅੱਗੇ ਕੀਤੀ ਪੜਚੋਲ ਨੂੰ ਪਹਿਲਾਂ ਸਮਝੇਗਾ, ਫਿਰ ਜਾਚੇਗਾ ਤੇ ਫਿਰ ਹਾਸਲ ਕਰੇਗਾ। ਰਾਗ ਵਿਦਿਆ ਨੂੰ ਸਿੱਖਣ ਵਾਲਾ ਜ਼ਰੂਰੀ ਹੈ ਕਿ ਕਿਸੇ ਰਾਗੀ ਜਾਂ ਰਾਗ ਸੰਬੰਧੀ ਲਿਖੀ ਹੋਈ ਕਿਤਾਬ ਦੀ ਸਹਾਇਤਾ ਲਵੇ। ਜੇ ਉਹ ਇਸ ਤਰ੍ਹਾਂ ਕਰਨਾ ਪਸੰਦ ਨਹੀਂ ਕਰਦਾ ਤਾਂ ਉਹ ਰਾਗ ਵਿਦਿਆ ਦਾ ਗਿਆਨ ਹਾਸਲ ਨਹੀਂ ਕਰ ਸਕਦਾ, ਰਾਗੀ ਨਹੀਂ ਬਣ ਸਕਦਾ। ਗੁਰਮੁਖ ਵਿਅਕਤੀ ਆਤਮ ਗਿਆਨ ਦਾ ਅਭਿਆਸੀ ਹੁੰਦਾ ਹੈ। ਇਸ ਵਾਸਤੇ ਉਹ ਗੁਰੂ ਦੀ ਸ਼ਰਨ ਵਿੱਚ ਆਉਂਦਾ, ਗੁਰੂ ਦੇ ਬਚਨ ਸੁਣਦਾ, ਸਮਝਦਾ, ਤੋਲਦਾ, ਜਾਚਦਾ ਤੇ ਫਿਰ ਉਹਨਾਂ ਬਚਨਾਂ ਅਨੁਸਾਰ ਅਮਲ ਕਰਕੇ ਆਤਮ ਗਿਆਨੀ ਬਣ ਜਾਂਦਾ। ਜੇਕਰ ਕੋਈ ਰਾਗ ਸਿੱਖਣ ਦਾ ਚਾਹਵਾਨ ਰਾਗੀ ਪਾਸੋਂ ਰਾਗ ਸਿੱਖਣ ਦੀ ਇੱਛਾ ਤਾਂ ਪ੍ਰਗਟ ਕਰੇ, ਪਰ ਜਦੋਂ ਰਾਗੀ ਉਸ ਨੂੰ ਦੱਸੇ ਕਿ ਰਾਗ ਦੀਆਂ ਕੁੱਲ 7 ਸੁਰਾਂ ਹੁੰਦੀਆਂ ਨੇ, ਤਾਂ ਉਹ ਰਾਗੀ ਦੇ ਬਚਨ ਤੇ ਵਿਸ਼ਵਾਸ ਹੀ ਨਾ ਕਰੇ ਤੇ ਆਖੇ 7 ਸੁਰਾਂ ਕਿਉਂ ਹੁੰਦੀਆਂ ਨੇ, 7 ਤੋਂ ਵੱਧ ਕਿਉਂ ਨਹੀਂ ਹੁੰਦੀਆਂ, ਜਾਂ ਰਾਗੀ ਦੀ ਹਰੇਕ ਗੱਲ ਤੇ ਇਤਰਾਜ਼ ਕਰੇ, ਤਾਂ ਉਹ ਰਾਗ ਵਿਦਿਆ ਹਾਸਲ ਨਹੀਂ ਕਰ ਸਕਦਾ। ਜੇ ਕਰੇਗਾ ਵੀ ਤੇ ਸਿਰ ਖਪਾਈ ਕਰਕੇ ਬਹੁਤ ਦੇਰ ਨਾਲ। ਗਿਆਨ ਭਾਵੇਂ ਕਿਸੇ ਕਿਸਮ ਦਾ ਵੀ ਕਿਉਂ ਨਾ ਹੋਵੇ, ਹਾਸਲ ਕਰਨ ਵਾਸਤੇ ਜਿਸ ਪਾਸ ਜਾਓ ਉਸ ਦੇ ਬਚਨਾਂ ਉੱਤੇ ਪਹਿਲੋਂ ਵਿਸ਼ਵਾਸ ਕਰਨਾ ਬੜਾ ਜ਼ਰੂਰੀ ਹੈ। ਗਿਆਨ ਹਾਸਲ ਕਰਨ ਦੀ ਇਹ ਮੁੱਢਲੀ ਤੇ ਨਾ ਤੋੜੇ ਜਾ ਸਕਣ ਵਾਲੀ ਇੱਕ ਸ਼ਰਤ ਹੈ। ਇਸ ਤੋਂ ਬਿਨਾਂ ਕਿਸੇ ਪ੍ਰਕਾਰ ਦਾ ਕੋਈ ਗਿਆਨ ਹਾਸਲ ਨਹੀਂ ਹੋ ਸਕਦਾ। ਆਤਮ ਮਾਰਗ ਦਾ ਪੰਧੀ ਗੁਰਮੁਖ ਗੁਰੂ ਘਰ ਦੇ ਬਚਨਾਂ ਵਿੱਚ ਵਿਸ਼ਵਾਸ ਰੱਖਦਾ ਹੋਇਆ ਗੁਰੂ ਦੀ ਮਦਦ ਅਤੇ ਕਿਰਪਾਲਤਾ ਨਾਲ ਇੱਕ ਦਿਨ ਇਹੋ ਜਿਹੀ ਅਵਸਥਾ ਵਿੱਚ ਪਹੁੰਚ ਜਾਂਦਾ ਜਿੱਥੇ ਉਸਦੇ ਸਾਰੇ ਸ਼ੰਕੇ, ਸਾਰੇ ਇਤਰਾਜ਼ ਤੇ ਸਾਰੇ ਭਰਮ ਦੂਰ ਹੋ ਜਾਂਦੇ ਨੇ। ਗੁਰਮੁਖ ਤੇ ਮਨਮੁਖ ਵਿੱਚ ਸਭ ਤੋਂ ਵੱਡਾ ਫਰਕ ਇਹ ਹੀ ਹੁੰਦਾ ਕਿ ਗੁਰਮੁਖ ਆਪਣੇ ਸ਼ੰਕਿਆਂ ਨੂੰ ਸਾਂਭ ਕੇ ਰੱਖਦਾ ਤੇ ਗੁਰੂ ਦੇ ਕਹਿਣ ਅਨੁਸਾਰ ਅਮਲ ਕਰਨਾ ਸ਼ੁਰੂ ਕਰ ਦਿੰਦਾ। ਮਨਮੁਖ ਵਿੱਚ ਇਹ ਜਿਗਰਾ ਨਹੀਂ ਹੁੰਦਾ ਕਿ ਉਹ ਆਪਣੇ ਸ਼ੰਕਿਆਂ ਜਾਂ ਭਰਮਾਂ ਨੂੰ ਕੁਝ ਸਮੇਂ ਵਾਸਤੇ ਸਾਂਭ ਕੇ ਰੱਖੇ ਤੇ ਗੁਰੂ ਦੀ ਸਿੱਖਿਆ ਤੇ ਤੁਰ ਸਕਦਾ ਹੋਵੇ। ਗੁਰਮੁਖ ਉਹ ਨਹੀਂ ਜਿਸ ਦੇ ਮਨ ਵਿੱਚ ਕਿਤੇ ਸ਼ੰਕੇ ਜਾਂ ਭਰਮ ਪੈਦਾ ਹੀ ਨਾ ਹੋਣ। ਇਹ ਤਾਂ ਸਗੋਂ ਇਨਸਾਨੀ ਸੁਭਾਅ ਦੇ ਖਿਲਾਫ ਹੈ। ਪਰ ਗੁਰਮੁਖ ਬੰਦੇ ਵਿੱਚ ਨਾ ਉਡੀਕ ਕਰਨ ਦੀ ਸ਼ਕਤੀ ਭਾਵ ਸਹਿਨਸ਼ੀਲਤਾ ਬੜੀ ਹੁੰਦੀ ਹੈ। ਉਹ ਆਪਣੇ ਸ਼ੰਕਿਆਂ ਨੂੰ ਨੋਟ ਕਰਕੇ ਰੱਖਦਾ ਪਰ ਕਰਦਾ ਉਹ ਕੁਝ ਹੈ ਜੋ ਗੁਰੂ ਦੱਸੇ ਅਤੇ ਪੂਰਨ ਵਿਸ਼ਵਾਸ ਨਾਲ ਕਰਦਾ। ਇਸ ਖਾਸੀਅਤ ਦੇ ਸਦਕਾ ਇੱਕ ਦਿਨ ਉਹ ਆਪਣੇ ਸਾਰੇ ਸ਼ੰਕੇ ਅਤੇ ਸਾਰੇ ਭਰਮ ਦੂਰ ਹੋਏ ਵੇਖਦਾ। ਮਨਮੁੱਖ ਵਿੱਚ ਉਡੀਕਣ ਦਾ ਮਾਦਾ ਨਹੀਂ ਹੁੰਦਾ, ਭਾਵ ਮਨਮੁੱਖ ਵਿੱਚ ਸਹਿਨਸ਼ੀਲਤਾ ਨਹੀਂ ਹੁੰਦੀ। ਉਹ ਚਾਹੁੰਦਾ ਕਿ ਪਹਿਲਾਂ ਮੇਰੇ ਭਰਮ ਜਾਂ ਸ਼ੰਕੇ ਨਿਵਰਤ ਹੋਣ ਤੇ ਫਿਰ ਮੈਂ ਗੁਰੂ ਦੀ ਗੱਲ ਤੇ ਵਿਸ਼ਵਾਸ ਕਰਾਂਗਾ। ਉਸਦਾ ਇਸ ਤਰ੍ਹਾਂ ਕਰਨਾ ਸੈਂਟੀਫਿਕ ਤਰੀਕਾ ਨਹੀਂ। ਰਾਗ ਸਿੱਖਣ ਤੋਂ ਪਹਿਲਾਂ ਕਿਵੇਂ ਸਮਝਾਇਆ ਜਾ ਸਕਦਾ ਕਿ ਕੁੱਲ 7 ਸੁਰਾਂ ਹੀ ਹੁੰਦੀਆਂ ਨੇ, ਘੱਟ ਜਾਂ ਵੱਧ ਨਹੀਂ ਹੁੰਦੀਆਂ? ਜੇ ਕੋਈ ਚੇਲਾ ਆਪਣੇ ਉਸਤਾਦ ਦੇ ਕਹਿਣ ਤੇ ਇਹ ਗੱਲ ਮੰਨ ਲਵੇ ਕਿ ਰਾਗ ਦੀਆਂ 7 ਸੁਰਾਂ ਹੀ ਹੁੰਦੀਆਂ ਨੇ, ਤਾਂ ਹੌਲੀ ਹੌਲੀ ਕਿਸੇ ਦਿਨ ਉਹ ਇਸ ਅਵਸਥਾ ਤੇ ਪਹੁੰਚ ਜਾਏਗਾ ਜਦੋਂ ਉਹ ਇਹ ਗੱਲ ਸਮਝ ਲਵੇਗਾ ਕਿ ਸੱਚਮੁੱਚ ਰਾਗ ਦੀਆਂ 7 ਸੁਰਾਂ ਤੋਂ ਵੱਧ ਹੋ ਨਹੀਂ ਸਕਦੀਆਂ। ਪਰ ਰਾਗ ਸਿੱਖਣ ਤੋਂ ਪਹਿਲਾਂ ਇਹ ਗੱਲ ਕੋਈ ਕਿਸੇ ਨੂੰ ਕਿਵੇਂ ਸਮਝਾ ਸਕਦਾ ਹੈ? ਮਨੁੱਖ ਦਾ ਗਿਆਨ ਹਾਸਲ ਕਰਨ ਸੰਬੰਧੀ ਸਾਰਾ ਵਤੀਰਾ, ਸਾਰਾ ਐਟੀਚਿਊਡ ਗਲਤ ਤੇ ਅਨਸੈਂਟੀਫਿਕ, ਗੈਰ ਵਿਗਿਆਨਕ ਹੁੰਦਾ। ਉਹ ਵਿਸ਼ਵਾਸਹੀਨ ਹੋਣ ਕਰਕੇ ਸਾਰੀ ਉਮਰ ਦੀ ਭਟਕਣਾ ਮਗਰੋਂ ਵੀ ਕੁਝ ਹਾਸਲ ਨਹੀਂ ਕਰ ਸਕਦਾ, ਕੋਰੇ ਦਾ ਕੋਰਾ ਹੀ ਰਹਿੰਦਾ। ਗੁਰਮੁਖ ਇਸ ਦੇ ਉਲਟ ਆਤਮ ਸਾਇੰਸ ਸੰਬੰਧੀ ਆਪਣੇ ਤੋਂ ਪਹਿਲਾਂ ਕੀਤੇ ਸਾਰੇ ਇਨਸਾਨੀ ਤਜਰਬੇ ਦਾ ਆਪਣੇ ਗੁਰੂ ਰਾਹੀਂ ਫਾਇਦਾ ਉਠਾਉਂਦਾ ਹੈ ਅਤੇ ਇਨਸਾਨ ਦੀ ਸਦੀਆਂ ਦੀ ਘਾਲਣਾ ਤੋਂ ਪੈਦਾ ਹੋਏ ਨਤੀਜਿਆਂ ਨੂੰ ਗੁਰੂ ਦੇ ਵਿਸ਼ਵਾਸ ਕਰਕੇ ਥੋੜੇ ਅਰਸੇ ਵਿੱਚ ਹੀ ਸਮਝ ਲੈਂਦਾ ਹੈ। ਇਸ ਲਈ ਗੁਰਮੁਖ ਦਾ ਸਮਾਂ ਅਜਾਈ ਨਹੀਂ ਜਾਂਦਾ, ਉਸ ਦਾ ਹਰ ਮਿੰਟ ਸਫਲ ਹੁੰਦਾ। ਗੁਰਮੁਖ ਬੜਾ ਸਿਆਣਾ ਹੁੰਦਾ, ਉਹ ਸਮੁੰਦਰ ਤਰਨ ਵਾਸਤੇ ਕਿਸੇ ਚੰਗੇ ਮਲਾਹ ਦਾ, ਜਿਹੜਾ ਆਪ ਇਸ ਅਵਸਥਾ ਦਾ ਚੰਗਾ ਜਾਣੂ ਹੋਵੇ, ਭਾਵ ਜਿਹੜਾ ਬੰਦਾ ਐਕਸਪਰਟ ਇਨ ਦੀ ਆਰਟ ਆਫ ਨੈਵੀਗੇਸ਼ਨ ਦਾ ਮਾਹਰ ਹੋਵੇ, ਉਸਦਾ ਆਸਰਾ ਲੈਣਾ ਆਪਣੀ ਹੱਦ ਤੱਕ ਜਾਂ ਕਮਜ਼ੋਰੀ ਨਹੀਂ ਸਮਝਦਾ। ਉਸਦੀ ਇਸ ਸਿਆਣਪ ਦਾ ਨਤੀਜਾ ਇਹ ਹੁੰਦਾ ਹੈ ਕਿ ਜਿੱਥੇ ਮਨਮੁੱਖ ਗੋਤੇ ਖਾਂਦਾ, ਭੰਵਰ ਵਿੱਚ ਫਸਦਾ, ਡੁੱਬਦਾ, ਉੱਥੇ ਗੁਰਮੁਖ ਸਮੁੰਦਰ ਦੀ ਸੈਰ ਕਰਦਾ, ਹਵਾਵਾਂ, ਝੱਖੜਾਂ, ਤੂਫਾਨਾਂ ਨੂੰ ਆਪਣੇ ਮਿੱਤਰ ਗੁਰਦੇਵ ਦੀ ਸਹਾਇਤਾ ਨਾਲ ਚੀਰਦਾ ਹੋਇਆ ਆਪਣੇ ਸਫ਼ਰ ਨੂੰ ਅਡੋਲ ਤੈਅ ਕਰ ਲੈਂਦਾ। ਜਿਵੇਂ ਗੁਰੂ ਅਮਰਦਾਸ ਜੀ ਨੇ ਆਖਿਆ ਨਾ, ਗੁਰਮੁਖ ਅਲਿਪਤ ਰਹੇ ਸੰਸਾਰੇ, ਗੁਰ ਕੈ ਤਕੀਏ ਨਾਮ ਆਧਾਰੇ।